ਸਲੋਕ ਮਹੱਲਾ ਪਹਿਲਾ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮਵਾ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੂਰਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੇ ਤਾਂਦਰ ਸੂਝੇ, ਗਿਆਨ ਬਿਹੂਣਾ ਕਥ ਕਥ ਲੂਝੇ, ਨਾਨਕ ਹੁਕਮੇ ਲਿਖੀਏ ਲੇਖ, ਜੇ ਆ ਵੇਖੈ ਤੇ ਆ ਵੇਖ ਭਲਾ ਦੂਜਾ। ਹੋ ਮੈਂ ਇਹਾ ਜਾਤ ਹੈ, ਹੋ ਮੈਂ ਕਰਮ ਕਮਾਏ, ਹੋ ਮੈਂ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ, ਹੋ ਮੈਂ ਕਿੱਥੋਂ ਉਪਜੇ ਕਿਸ ਸੰਜਮ ਇਹ ਜਾਏ, ਹੋ ਮੈਂ ਇਹੋ ਹੁਕਮ ਹੈ ਪੈ ਕਿਰਤ ਫੇਰਾਏ, ਹੋ ਮੈਂ ਦੀਰਘ ਰੋਗ ਹੈ ਦਾਰੂ ਭੀਸ ਮਾਂ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ, ਸੇਵ ਕੀਤੀ ਸੰਤੋਖਈ ਜਿਨ ਸੱਚੋ ਸੱਚ ਦਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਤੇ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ ਪਵਿੱਤਰ ਬਾਣੀ ਦੇ ਪਾਠ, ਕੀਰਤਨ, ਹੁਕਮਨਾਮਾ ਸ਼ਰਵਣ ਕੀਤਾ ਹੈ। ਅੰਮ੍ਰਿਤ ਵੇਲੀ ਦਾਤ ਅਮੋਲਕ ਦਾਤ ਹੈ, ਭਾਗਾਂ ਵਾਲੇ ਜੀਵਨ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਉਣਾ, ਬਾਣੀ ਸੁਣਨੀ, ਕੀਰਤਨ ਸੁਣਨਾ ਸਭ ਤੋਂ ਉੱਤਮ ਕਰਮ ਹੈ। ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ, ਆਪ ਜਿਹੜੀ ਦਾਤ ਪ੍ਰਾਪਤ ਹੋਈ ਹੈ, ਹੁਕਮਨਾਮਾ ਸ਼ਰਵਣ ਕੀਤਾ ਹੈ, ਗੁਰਬਾਣੀ ਦੀ ਜੀ ਵਿਚਾਰ ਕਈ ਦਿਨ ਤੋਂ ਚੱਲ ਰਹੀ ਹੈ। ਆ ਸੱਤਵੀਂ ਪੌੜੀ ਸੱਤਵੇਂ ਸ਼ਲੋਕ ਦਾ ਪਾਠ ਆਪਨੇ ਸ਼ਰਵਣ ਕੀਤਾ ਹੈ। ਰਾਤ ਛੇ ਪੌੜੀ ਦੀ ਵਿਚਾਰ ਹੋਈ ਸੀ, ਜਿਸ ਦੱਸਿਆ ਕਿ ਬਿਨ ਸਤਿਗੁਰ ਕਿਣਨ ਨਾ ਪਾਇਓ, ਸਤਿਗੁਰ ਦੀ ਲੋੜ, ਗੁਰਮਤ ਦੇ ਅੰਦਰ ਗੁਰੂ ਕੌਣ ਹੁੰਦਾ ਹੈ, ਗੁਰੂ ਕੀ ਕਰਦਾ ਹੈ, ਇਹ ਸਾਰੀ ਵਿਚਾਰਾਂ ਹੋਈਆਂ ਹਨ। ਅੱਜ ਦੀ ਪੌੜੀ ਵਿੱਚ ਜ਼ਿਕਰ ਹੈ ਸਬਕਾਂ ਵਿੱਚ ਹੋਮੇ ਦਾ। ਹੋਮੇ ਨੇ ਹੀ ਜੀਵ ਆਤਮਾ ਨੂੰ ਪਰਮਾਤਮਾ ਤੋਂ ਅੜ ਕਰ ਰੱਖਿਆ ਹੈ। ਜੀਵ ਆਤਮਾ ਅਤੇ ਪਰਮਾਤਮਾ ਦਾ ਮੇਲ ਗੁਰੂ ਦੇ ਉਪਦੇਸ਼ ਨਾਲ ਹੁੰਦਾ ਹੈ। ਸਤਿਗੁਰੂਆਂ ਨੇ ਬਾਣੀ ਰਾਹੀਂ ਸੰਸਾਰ ਦੇ ਜੀਵਾਂ ਨੂੰ ਨਾਮ ਨਾਲ ਜੋੜਨ ਦੇ ਲਈ ਉਪਦੇਸ਼ ਦੇਣ ਦੇ ਪੰਜ ਤਰੀਕੇ ਵਰਤੇ ਹਨ। ਪਹਿਲਾ ਹੈ ਉੱਤਮ ਪੁਰਖ ਰਾਹੀਂ ਉਪਦੇਸ਼, ਫਸਟ ਪਰਸਨ। ਮਹਾਂਪੁਰਖ ਕਿਸੇ ਨੂੰ ਉਪਦੇਸ਼ ਦੇਣਾ ਹੋਵੇ, ਉਹ ਆਪਣੇ ਮਨ ਨੂੰ ਸੰਬੋਧਨ ਕਰਦੇ ਹਨ, ਇਹ ਮਨ ਮੇਰਿਆ ਤੂੰ ਸਦਾ ਰਹੋ ਪਰਨਾਮੇ। ਮਨ ਰੇ ਤੂੰ ਕੌਣ ਕਬੱਤੇ ਲਾਗਾ, ਮੈਨੂੰ ਸਮਝਾਉਂਦੇ ਹਨ। ਉਦੇਸ਼ ਦੂਸਰਾ ਹੁੰਦਾ ਹੈ, ਦੂਜਾ ਤਰੀਕਾ ਵਰਤਿਆ ਹੈ ਸੈਕਿੰਡ ਪਰਸਨ ਮੱਧਮ ਪੁਰਖ ਰਾਹੀਂ ਉਪਦੇਸ਼, ਸਾਹਮਣੇ ਬੈਠੇ ਗੁਰਸਿੱਖਾਂ ਨੂੰ ਜਗਿਆਸੂਆਂ ਨੂੰ ਸਮਝਾਉਣਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੀਸਰਾ ਤਰੀਕਾ ਹੈ ਥਰਡ ਪਰਸਨ ਅਨੇਕ ਪੁਰਖ ਰਾਹੀਂ ਉਪਦੇਸ਼, ਜੋ ਸਾਹਮਣੇ ਨਹੀਂ ਹੈ ਉਹਦੀ ਮਿਸਾਲ ਦੇ ਕੇ ਸਮਝਾਉਣਾ। ਦੇਖੋ ਜਿਨ ਜਿਨ ਨਾਮ ਦਿਹਾਇਆ ਦਿਨ ਕੇ ਕਾਜ ਛਰੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਦੇਸ਼। ਚੌਥਾ ਤਰੀਕਾ ਵਰਤਿਆ ਸਤਿਗੁਰਾਂ ਨੇ, ਆਉਣ ਵਾਲੇ ਸਮੇਂ ਸੂਚਿਤ ਕੀਤਾ ਹੈ ਕਿ ਦੇਖ ਮਨੁੱਖ ਸਮੇਂ ਦਾ ਚੱਕਰ ਚੱਲ ਰਿਹਾ ਹੈ, ਕਿ ਰਾਤ ਗੁਜ਼ਰ ਗਈ ਹੈ ਦਿਨ ਗੁਜ਼ਰ ਜਾਏਗਾ, ਸਰਦੀਆਂ ਚਲੀਆਂ ਗਈਆਂ ਨੇ ਗਰਮੀਆਂ ਚਲੀਆਂ ਜਾਣਗੀਆਂ, ਚੱਕਰ ਚੱਲ ਰਿਹਾ ਸਮੇਂ ਦਾ, ਜੋ ਦਿਨ ਆਵੇ ਸੋ ਦਿਨ ਜਾਏ, ਜੋ ਦਿਨ ਆਉਣਾ ਹੈ ਉਹ ਜਾਣਾ ਹੈ। ਅਖੀਰ ਇੱਕ ਦਿਨ ਐਸਾ ਆ ਜਾਣਾ ਹੈ ਕਿ ਮੌਤ ਨੇ ਆ ਜਾਣਾ ਹੈ, ਸਰੀਰ ਤਿਆਗਣਾ ਹੈ, ਅੱਗੇ ਜਾ ਕੇ ਹਿਸਾਬ ਕਿਤਾਬ ਹੋਣਾ ਹੈ। ਇਸ ਲਈ ਉਸ ਆਉਣ ਵਾਲੇ ਸਮੂਹ ਸੰਭਾਲ ਅਤੇ ਹੁਣੇ ਹੀ ਸਫਲਾ ਕਰ ਲਏ। ਆਉਣ ਵਾਲੇ ਸਮੇਂ ਤੋਂ ਸੂਚਿਤ ਕੀਤਾ ਹੈ ਕਿ ਮਨੁੱਖ ਦੇਖ ਉਹ ਟਾਈਮ ਆਉਣਾ ਹੈ, ਨੈਨੋ ਨੀਰ ਬਹਿ ਤਨਖੀਨਾ ਬਹਿ ਕਿਸ ਦੁਦਵਾਨੀ, ਉਹਦਾ ਕੰਠ ਸਬਦਨੇ ਉਚਰੇ ਅਪ ਕਿਆ ਕਰੇ ਭਰਾ। ਜਾਣਾ ਹੈ ਸੰਸਾਰ ਤੋਂ, ਅੱਗੇ ਲੇਖਾ ਦੇਣਾ ਪਏਗਾ। ਪੰਜਵਾਂ ਤਰੀਕਾ ਉਪਦੇਸ਼ ਦੇਣ ਦਾ ਵਰਤਿਆ ਸਤਿਗੁਰਾਂ ਨੇ ਆਪਣੀਆਂ ਹੱਡ ਬੀਤੀਆਂ ਤੋਂ। ਆਸਾ ਦੀਵਾਰ ਦੇ ਅੰਦਰ ਸਤਿਗੁਰਾਂ ਨੇ ਆਪਣੀਆਂ ਕਈ ਹੱਡ ਬੀਤੀਆਂ ਵਰਤੀਆਂ ਹਨ, ਜਿਵੇਂ ਰੋਜ਼ ਜਾਂਦੇ ਸਨ ਬਈ ਨਦੀ 'ਤੇ ਇਸ਼ਨਾਨ ਕਰਨ ਲਈ। ਇੱਕ ਦਿਨ ਬਈ ਨਦੀ 'ਤੇ ਗਏ, ਇੱਕ ਉੱਥੇ ਬ੍ਰਹਮਣ ਬੈਠਾ ਗਊ ਨੂੰ ਲੈ ਕਰਕੇ, ਉਹਨੂੰ ਪੁੱਛਦੇ ਨੇ ਕਿਵੇਂ ਬੈਠਾ ਹੈ, ਇਹ ਗਊ ਕਿੱਥੋਂ ਲਈ ਹੈ ਜੀ? ਉਸ ਬ੍ਰਹਮਣ ਨੇ ਦੱਸਿਆ ਇਹ ਗਊ ਕਿਸੇ ਨੇ ਦਾਨ ਕੀਤੀ ਹੈ ਅਤੇ ਮੈਂ ਆਪਣੇ ਪਿੰਡ ਲੈ ਕੇ ਜਾਣਾ ਹੈ ਪਾਰ, ਨਦੀ 'ਚ ਪਾਣੀ ਬਹੁਤ ਆਇਆ ਹੋਇਆ ਹੈ ਅਤੇ ਬਗੈਰ ਬੇੜੀ ਦੇ ਪਾਰ ਨਹੀਂ ਹੋ ਸਕਦਾ, ਜਦ ਬੇੜੀ ਵਾਲਾ ਠੇਕੇਦਾਰ ਬੈਠਾ ਹੈ ਇਹ ਪੈਸੇ ਮੰਗਦਾ ਹੈ, ਮੈਂ 2 ਰੁਪਏ ਦੇ 1 ਰੁਪਈਆ ਗਾਉਣ ਦਾ 1 ਰੁਪਈਆ ਆਪਣਾ ਤਾਂ ਪਾਰ ਕਰਾਂਗਾ, ਅਤੇ ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਬੈਠਾ ਰਾਤ ਦਾ ਪਾਰ ਹੋਣਾ ਹੈ, ਦੇਖ ਰਿਹਾ ਪਾਣੀ ਥੋੜ੍ਹਾ ਹੋ ਜਾਵੇ ਅਤੇ ਗਾਂ ਲੈ ਕੇ ਜਾਵਾਂ। ਉਸੇ ਹੀ ਗਾਂ ਦਾ ਗੋਬਰ ਚੁੱਕਿਆ ਉਸ ਠੇਕੇਦਾਰ ਨੇ, ਉਹਨੇ ਝੁੱਗੀ ਪਾਈ ਹੋਈ ਸੀ, ਉਹ ਠੇਕੇਦਾਰ ਝੁੱਗੀ 'ਚ ਜਾ ਕੇ ਪੋਚਾ ਦਿੱਤਾ ਗਾਂ ਦੇ ਗੋਬਰ ਦਾ, ਬਹਿ ਗਿਆ ਪਾਠ ਕਰਨ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਵੇਖ ਕਰਕੇ ਉਹ ਠੇਕੇਦਾਰ ਨੂੰ ਕਹਿੰਦੇ ਨੇ ਗਊ ਬ੍ਰਾਹਮਣ ਕਉ ਕਰ ਲਾਵੇਂ ਗੋਬਰ ਤਰਨ ਨਾ ਜਾਈ। ਗਾਂ ਨੂੰ ਅਤੇ ਬ੍ਰਹਮ ਤੂਟਾ ਛਲਾਉਂਦਾ ਹੈ, ਪੈਸੇ ਲੈਂਦਾ ਹੈ, ਤੇਰੇ ਕੋਲ ਬੇੜੀ ਚੱਲ ਰਹੀ ਹੈ, ਤੂੰ ਠੇਕਾ ਲਿਆ ਹੋਇਆ ਹੈ ਜੀ, 2 ਸਵਾਰੀਆਂ ਚਲੀਆਂ ਗਈਆਂ, ਤਾਂ ਕੀ ਹੋ ਗਿਆ, ਗਾਂ ਹੈ, ਦਾਨ ਦੀ ਮਿਲੀ ਹੈ, ਬ੍ਰਾਹਮਣ ਹੈ, ਦਾਨ ਦਾ ਹੱਕਦਾਰ ਹੈ, ਅਤੇ ਦਾਨ ਵਜੋਂ ਹੀ ਤਪਾਰ ਕਰਦੇ ਤਾਂ ਕੀ ਹੈ, ਗਊ ਬ੍ਰਾਹਮਣ ਕੋ ਕਰ ਲਾਵੇਂ ਗਊ ਨੂੰ ਅਤੇ ਬ੍ਰਾਹਮਣ ਨੂੰ ਤੂੰ ਟਸ ਲਾਉਂਦਾ, ਗੋਬਰ ਤਰਨ ਨਾ ਜਾਏ। ਉਸੇ ਗਾਂ ਦੇ ਗੋਬਰ ਦੇ ਉੱਤੇ ਬੈਠ ਕੇ ਤੂੰ ਪਾਠ ਕਰੇ ਤਰ ਜਾਏਗਾ, ਇੱਕ ਵੀ ਹੋ ਸਕਦਾ ਹੈ। ਜਿਸ ਗਾਂ ਤੋਂ ਟਕਸ ਲਾਉਂਦਾ ਹੈ ਪਾਰ ਨਹੀਂ ਕਰ ਸਕਦਾ ਫਰੀ, ਉਸ ਗਾਂ ਦੇ ਗੋਬਰ 'ਤੇ ਬੈਠ ਕੇ ਪਾਠ ਕਰਕੇ ਤਰ ਜਾਏਗਾ। ਹੜਬੀਤੀ ਗੁਰੂ ਨਾਨਕ ਦੀ ਹੁਣ ਸਮਝਾਇਆ ਕਿ ਬ੍ਰਹਿਮਣ ਦੇ ਦਾਨ ਕਰ, ਗਾਂ 'ਤੇ ਦਾਨ ਕਰ, ਇਹਨੂੰ ਫਰੀ ਪਾਰ ਕਰ ਦੇ। ਹੁਣ ਸੋਝੀ ਹੋ ਗਈ, ਗਾਂ ਹੋ ਗਿਆ, ਕਹਿ ਮੇਰੀ ਗਲਤੀ ਹੋ ਗਈ, ਮਾਫ਼ ਕਰ ਦਿਉ। ਹੜਬੀਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ। 8 ਸਾਲ ਦੀ ਉਮਰ 'ਚ ਗੁਰੂ ਨਾਨਕ ਜਨੇਊ ਪਾਉਣ ਲੱਗੇ, ਬਰਾਦਰੀ ਇਕੱਠੀ ਹੋਈ, ਜਨੇਊ ਪਾਉਣ ਲੱਗਾ ਬ੍ਰਹਿਮਣ, ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬ੍ਰਹਿਮਣ ਨੂੰ ਕਿ ਬ੍ਰਹਿਮਣ ਦੇਵਤਾ, ਪਹਿਲੇ ਮੈਨੂੰ ਦੱਸ ਇਹ ਜਨੇਊ ਦਾ ਕੀ ਫਾਇਦਾ ਹੈ, ਮੈਂ ਤਾਂ ਪਾਵਾਂਗਾ। ਤਾਂ ਬ੍ਰਹਿਮਣ ਕਹਿੰਦਾ ਹੈ ਕਾਕਾ ਚੁੱਪ ਕਰਕੇ ਪਾ ਲੈ, ਇਹ ਮਰਿਆਦਾ ਹੈ, ਕਰਨੀ ਹੈ। 8 ਸਾਲ ਦੀ ਉਮਰ ਵਿੱਚ ਜਨੇਊ ਪਾਇਆ ਜਾਂਦਾ ਹੈ, 6 ਸਾਲ ਦੀ ਉਮਰ 'ਚ ਮੁਸਲਮਾਨ ਨੂੰ ਸੁਨਤ ਕਰ ਦਿੱਤਾ ਜਾਂਦਾ ਹੈ। ਉਹਨੂੰ ਪੁੱਛਣ ਦੀ ਲੋੜ ਨਹੀਂ ਆਉਂਦੀ, ਸੁਨਤ ਕਿਉਂ ਕਰ ਰਹੇ ਹੋ, ਤੂੰ ਜਨੇਊ ਕਿਉਂ ਪਾ ਰਹੇ ਹੋ, ਵਕਤ ਆਵੇਗਾ ਤਾਂ ਪਤਾ ਲੱਗ ਜਾਏਗਾ ਜਨੇਊ ਦਾ ਕਿਆ ਫਾਇਦਾ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਪਹਿਲੇ ਮੈਨੂੰ ਦੱਸ ਕਿ ਜਨੇਊ ਦਾ ਕੀ ਫਾਇਦਾ ਹੈ, ਮੈਂ ਤਾਂ ਪਾਵਾਂਗਾ। ਬ੍ਰਹਮ ਨੇ ਬਥੇਰਾ ਕਿਹਾ, ਜੇ ਬੱਚਾ ਹੈ ਤਾਂ ਪਤਾ ਨਹੀਂ ਹੈ, ਵੱਡਾ ਹੋਵੇਗਾ ਤੈਨੂੰ ਗਿਆਨ ਹੋ ਜਾਵੇਗਾ ਜਨੇਊ ਦੇ ਪਾਉਣ ਦਾ। ਤਾਂ ਗੁਰੂ ਨਾਨਕ ਸਾਹਿਬ ਕਹਿਣ ਨਹੀਂ, ਮੈਂ ਨਹੀਂ ਪਾਵਣਾ, ਅਗਰ ਤੂੰ ਮੈਨੂੰ ਪਾਉਣ ਵੀ ਹੈ ਤਾਂ ਇਹ ਜਨੇਊ ਪਾ, ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤਪਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਖਤ, ਨਾ ਇਹ ਤੁਪਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਨਸ ਨਾਨਕਾ ਜੋ ਗੱਲ ਚੱਲੇ ਪਾਏ। ਅਜਰ ਤੂੰ ਜਨੇਊ ਪਾ ਰਿਹਾ ਇਹ ਟੁੱਟ ਜਾਣਾ 6 ਮਹੀਨੇ ਬਾਅਦ, ਬੈਲਾ ਹੋ ਜਾਣਾ, ਉਤਾਰਨਾ ਪੈਣਾ ਹੈ, ਜਦੋਂ ਮਰਨਾ ਹੈ ਛੱਡ ਜਾਣਾ ਹੈ, ਨਾਲ ਨਹੀਂ ਜਾਣਾ, ਅੱਗੇ ਨਹੀਂ ਜਾਣਾ, ਵੀ ਤੱਗਾ ਜਾਵੇਗਾ ਅੱਗੇ ਕੀ ਫਾਇਦਾ। ਤਾਂ ਬ੍ਰਹਮਣ ਹੈਰਾਨ ਹੋ ਗਿਆ, ਅਤੇ ਮੈਂ ਤੇ ਕਾਲੂ ਕਹਿੰਦਾ ਹੈ, ਮੈਂ ਤਾਂ ਕਾਲੂ ਇਹ ਤੇਰਾ ਬੇਟਾ ਤਾਂ ਕੋਈ ਅਵਤਾਰੀ ਪੁਰਖ ਹੈ, ਅਸੀਂ ਉਹਨੂੰ ਜਨੇਊ ਨਹੀਂ ਪਾ ਸਕਦੇ, ਇਹ ਧਰੂ ਹੀ ਸੱਚੇ ਜਨੇਊ ਪਾ ਕੇ ਆਏ, ਨਾ ਇਹ ਮੰਨੀਏ ਸਤ ਸਤ ਉਪਜੇ, ਨਾਮ ਮਰਨਾ ਸੱਚ ਨਾਲ ਜੁੜਨਾ, ਇਸ ਲਈ ਇਹ ਜਨੇਊ ਪਾਇਆ ਹੋਇਆ ਹੈ। ਇਸ ਤਰ੍ਹਾਂ ਕਈ ਹੜਬੀਤੀਆਂ ਸਤਿਗੁਰਾਂ ਨੇ ਵਰਤ ਕਰਕੇ ਸੰਸਾਰੀ ਜੀਵਾਂ ਨੂੰ ਨਾਮ ਨਾਲ ਜੋੜਿਆ ਹੈ, ਉਪਦੇਸ਼ ਦਿੱਤਾ ਹੈ। ਇਸ 7ਵੀਂ ਪੌੜੀ ਦੇ ਅੰਦਰ ਗੁਰੂ ਮਹਾਰਾਜ ਦੱਸਦੇ ਨੇ ਕਿ ਜੀਵਾਤਮਾ ਦੇ ਕਲਿਆਣ ਲਈ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ। ਇਹ ਜੀਵ ਹਉਮ 'ਚ ਆਇਆ ਹੈ, ਹਉਮ 'ਚ ਜਾਵੇਗਾ, ਹੋ ਜੰਮਦੇ ਹੋ ਜ ਮਰਦੇ ਹੋ ਜ ਖਾਂਦੇ ਹੋ ਜ ਪੀਂਦੇ ਹੋ ਜ ਖੜਦੇ, ਸਭ ਕੁਝ ਹਉਮ 'ਚ ਕਰਦਾ, ਜਿੰਨੇ ਕੰਮ ਕਰਦੇ ਸਾਰੇ ਹਉਮ 'ਚ ਕਰਦਾ। ਕੁਛ ਵਿਦਵਾਨ ਇਕੱਠੇ ਹੋਏ, ਉਹਨਾਂ ਆ ਕੇ ਸਵਾਲ ਕੀਤਾ ਕਿ ਬਾਣੀ ਕਹਿੰਦੀ ਹੈ ਜੋ ਕੁਛ ਹੋ ਰਿਹਾ ਹੈ ਸਭ ਕੁਛ ਉਹਦੇ ਹੁਕਮ 'ਚ ਹੋ ਰਿਹਾ ਹੈ, ਹੁਕਮ ਹੈ ਅੰਦਰ ਸਭ ਕੁਛ, ਬਾਹਰ ਹੁਕਮ ਨਾ ਕੋਈ, ਹੁਕਮ ਬਿਨਾਂ ਜੋਲੇ ਨਹੀਂ ਪਾਤਾ, ਬਗੈਰ ਹੁਕਮ ਦੇ ਪਤਾ ਨਹੀਂ ਜੋਲ ਸਕਦਾ। ਇਹ ਸਭ ਕੁਛ ਵਾਹਿਗੁਰੂ ਦੇ ਹੁਕਮ 'ਚ ਹੋ ਰਿਹਾ ਹੈ, ਤਾਂ ਬੰਦਾ ਜੋ ਕਰਮ ਕਰਦਾ ਹੈ ਉਹਨੂੰ ਫਲ ਕਿਉਂ ਭੋਗਣਾ ਪੈਂਦਾ ਹੈ। ਜੇ ਰੱਬ ਹੀ ਕਰਾਉਂਦਾ ਹੈ ਬੰਦਾ ਕਿਉਂ ਜ਼ਿੰਮੇਵਾਰ ਹੈ। ਜੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਜੇ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਵਾਹਿਗੁਰੂ ਹੈ ਤਾਂ ਬੰਦਾ ਕਿਉਂ ਜ਼ਿੰਮੇਵਾਰ ਹੈ। ਬੰਦੇ ਨੂੰ ਕਿਉਂ ਫਲ ਭੋਗਣਾ ਪੈਂਦਾ ਹੈ? ਜੋ ਕੌਣ ਕਦਾ ਤਾਂ ਉਹੀ ਹੈ, ਕਰਾਉਣਾ ਤਾਂ ਉਹੀ ਹੈ। ਤਾਂ ਉੱਥੇ ਫਿਰ ਇਹ ਵਿਚਾਰ ਚੱਲੀ ਕਿ ਦੇਖੋ ਇਹ ਠੀਕ ਹੈ, ਜੋ ਕੁਛ ਹੋ ਰਿਹਾ ਸਭ ਹੁਕਮ 'ਚ ਹੋ ਰਿਹਾ ਹੈ, ਪਰ ਇੱਕ ਹੈ ਜੀਵ ਆਤਮਾ, ਇੱਕ ਹੈ ਪਰਮਾਤਮਾ। ਪਰਮਾਤਮਾ ਤੋਂ ਜੀਵਾਤਮਾ ਨੂੰ ਅੱਡ ਕਰ ਦਿੱਤਾ ਹੋ ਮੈਨੇ, ਹਾਂ ਵੱਖਰੀ ਹੋ ਗਈ। ਜਿੰਨਾ ਚਿਰ ਜੀਵ ਆਤਮਾ ਹਮੇ ਨਾਲ ਜੁੜੀ ਹੋਈ ਹੈ, ਆਪਣੀ ਵੱਖਰੀ ਹੋਂਦ ਮੰਨਦੀ ਹੈ ਕਿ ਮੈਂ ਹਾਂ, ਮੇਰੀ ਚੀਜ਼ ਹੈ, ਮੇਰੀ ਜਾਇਦਾਦ ਹੈ, ਮੇਰਾ ਸਰੀਰ ਹੈ, ਮੇਰੀ ਪ੍ਰੋਪਰਟੀ ਹੈ, ਮੇਰੀ ਮੇਰੀ ਕਰਦਾ ਹੈ, ਜਦ ਤੱਕ ਹਮੇ ਜੁੜੀ ਹੋਈ ਹੈ ਜੀਵਾਤਮਾ, ਜੋ ਕਰਮ ਕਰੇਗੀ ਹਮੇ ਨਾਲ ਮਿਲ ਕੇ ਕਰੇਗੀ, ਉਹ ਕੰਮ ਹਮੇ ਦੇ ਹੋਣਗੇ, ਪਰਮਾਤਮਾ ਦੇ ਨਹੀਂ ਹੋਣਗੇ। ਹਮੇ ਨਾਲ ਮਿਲ ਕੇ ਕੀਤਾ ਕਰਮ, ਉਹਦਾ ਫਲ ਹਮੇ ਨੂੰ ਭੋਗਣਾ ਪਏਗਾ। ਹਾਂ ਹਮੇ ਖਤਮ ਹੋ ਜਾਵੇ, ਹਮੇ ਖਤਮ ਹੋ ਗਈ ਭਾਈ ਕਨ੍ਹਈਏ ਦੀ, ਭਾਈ ਕਨ੍ਹਈਆ ਕਹਿ ਸਕਦਾ ਹੈ ਕਿ ਜੋ ਕੁਛ ਹੋ ਰਿਹਾ ਹੁਕਮ 'ਚ ਹੋ ਰਿਹਾ ਹੈ, ਹੁਕਮ 'ਚ ਪਾਣੀ ਪਿਲਾ ਰਿਹਾ ਹਾਂ, ਤੈਨੂੰ ਪਾਣੀ ਪਿਲਾ ਰਿਹਾ ਹਾਂ, ਹੋਰ ਕੁਛ ਦਿਸਦੀ ਨਹੀਂ ਹੈ, ਨਜ਼ਰ ਨਹੀਂ ਆਉਂਦਾ, ਹਮੇ ਖਤਮ ਹੈ। ਹਮ ਵਿੱਚ ਕੀਤੇ ਕਰਮ ਉਹ ਪਰਮਾਤਮਾ ਦੇ ਕਰਮ ਨੇ, ਹਮੇ ਵਿੱਚ ਕੀਤੇ ਕਰਮ ਹਮੇ ਦੇ ਨੇ, ਹਮੇ ਰਹਿਤ ਹੋ ਕੇ ਕਰਮ ਕਰਨੇ ਜਿਹੜੇ ਨੇ, ਪਰਮਾਤਮਾ ਨਾਲ ਜੁੜ ਕੇ ਕਰਮ ਕਰਨੇ, ਉਹ ਪਰਮਾਤਮਾ ਦੇ ਨੇ। ਪਰ ਜਦ ਤੱਕ ਹਮੇ ਹੈ, ਜੋ ਕੰਮ ਕਰੇਗਾ ਹਮੇ ਨਾਲ ਮਿਲ ਕੇ ਕਰੇਗਾ, ਉਸ ਕਰਮ ਦੀ ਜ਼ਿੰਮੇਵਾਰ ਹਮੇ ਹੀ ਹੋਵੇਗੀ, ਅਤੇ ਹਮੇ ਨੂੰ ਹੀ ਫਲ ਭੋਗਣਾ ਪਏਗਾ। ਹਮੇ ਹੀ ਫਲ ਭੋਗਦੀ ਹੈ ਕਰਮਾਂ ਦਾ ਫਲ, ਜੀਵਾਤਮਾ ਤਾਂ ਨਿਰਲੇਪ ਹੈ। ਤੋ ਪੁੱਛਿਆ ਇਹ ਹਮੇ ਕਿੱਥੋਂ ਆਈ ਹੈ ਔਰ ਜਾਣੀ ਕਿਵੇਂ ਹੈ? ਤੋ ਜਵਾਬ ਦਿੱਤਾ, ਹਮੇ ਇਹ ਹੁਕਮ ਹੈ, ਜਿਵੇਂ ਸਭ ਕੁਝ ਹੁਕਮ 'ਚ ਪੈਦਾ ਹੋਇਆ ਹੈ, ਇਹ ਹਮੇ ਵੀ ਹੁਕਮ 'ਚ ਪੈਦਾ ਹੋਈ ਹੈ, ਹੁਕਮ 'ਚ ਹੈ। ਜਵਾਬ ਇਹ ਕਿਵੇਂ? ਕਿਰਪਾ ਕਰੇ ਜੇ ਆਪਣੇ ਗੁਰ ਕਾ ਸ਼ਬਦ ਕਮਾਏ, ਵਾਹਿਗੁਰੂ ਦੀ ਕਿਰਪਾ ਹੋਵੇ, ਉਹ ਸ਼ਬਦ ਦੀ ਕਮਾਈ ਕਰੇ ਤਾਂ ਹਮੇ ਦੂਰ ਹੋਵੇਗੀ, ਹਮ ਰਹਿਤ ਹੋ ਜਾਵੇਗਾ। ਹਮੇ ਯਾ ਜਾਤ ਹੈ, ਹਮੇ ਕਰਮ ਕਮਾਏ, ਹਮੇ ਹੀ ਬੰਧਨਾ ਹੈ ਫਿਰ ਜੋ ਨਹੀਂ ਪਾਏ, ਕਿਰਪਾ ਕਰੇ ਆਪਣੇ ਤਾਂ ਗੁਰੂ ਕਾ ਸ਼ਬਦ ਕਮਾਏ, ਨਾਨਕ ਹੈ ਸੋ ਜਨੋ ਇਸ ਸੰਜਮ ਦੁੱਖ ਹੈ। ਇਸ ਤਰ੍ਹਾਂ ਹਮੇ ਜਾਵੇਗੀ, ਜਿਨ੍ਹਾਂ ਦੀ ਹਮੇ ਦੂਰ ਹੋ ਜਾਂਦੀ ਹੈ ਉਹਨਾਂ ਬਾਰੇ ਕਹਿੰਦੇ ਨੇ ਸੇਵ ਕੀਤੀ ਸੰਤੋਖੀ, ਉਹਨਾਂ ਸੰਤੋਖੀਆਂ ਨੇ ਸੇਵਾ ਕੀਤੀ ਹੈ। ਜਿਹਦੀ ਹਮੇ ਦੂਰ ਹੋ ਜਾਂਦੀ ਹੈ ਉਹ ਸੰਤੋਖੀ ਹੋ ਜਾਂਦਾ ਹੈ, ਉਹਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਜਦ ਤੱਕ ਹਮੇ ਹੈ ਮਨੁੱਖ ਨੂੰ ਸੰਤੋਖ ਨਹੀਂ ਆ ਸਕਦਾ, ਹਮੇ ਖਤਮ ਹੋ ਜਾਵੇ ਤਾਂ ਸੰਤੋਖੀ ਹੋ ਜਾਂਦਾ ਹੈ, ਕਿਸੇ ਚੀਜ਼ ਦੀ ਇੱਛਾ ਨਹੀਂ ਹੁੰਦੀ, ਐਸਾ ਸੰਤੋਖ ਮਿਲਦਾ ਹੈ। ਨਾ ਵਡਿਆਈ ਦੀ ਲੋੜ ਹੈ, ਨਾ ਪੈਸੇ ਦੀ ਲੋੜ ਹੈ, ਨਾ ਪਦਾਰਥ ਦੀ ਲੋੜ ਹੈ, ਇੱਛਾ ਹੀ ਕੋਈ ਨਹੀਂ, ਕਹੋ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਜੇ, ਕੇਵਲ ਨਾਮ ਦੀ ਲੋੜ ਹੈ, ਉਹ ਸੁਦੋਖੀ ਹੈ। ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਕਿਹਾ ਸੀ, ਜੋਗੀ ਨੇ ਕਿਹਾ ਤੂੰ ਕਹਿੰਦਾ ਮੈਂ ਜੋਗੀ ਬਣਿਆ ਹੋਇਆ ਤਾਂ ਮੁੰਦਰਾਂ ਤਾਂ ਪਾਈਆਂ ਨਹੀਂ। ਗੁਰੂ ਨਾਨਕ ਕਹਿੰਦੇ ਨੇ ਮੈਂ ਮੁੰਦਰਾਂ ਪਾਈਆਂ ਨੇ, ਮੈਂ ਮੁੰਦਰਾਂ ਪਾਈਆਂ ਨੇ ਸੰਤੋਖ ਦੀਆਂ, ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ। ਸੰਤੋਖ ਦੋ ਪ੍ਰਕਾਰ ਦਾ ਹੈ, ਮੁੰਦਰਾਂ ਦੋ ਹੁੰਦੀਆਂ ਨੇ ਦੋ ਕਰਨਾਂ ਵਿੱਚ, ਜਥਾ ਲਾਭ ਤਥਾ ਸੰਤੁਸ਼ਟ। ਜੋ ਕੁਛ ਆ ਗਿਆ ਹੈ ਆਨੰਦ ਹੈ, ਜੋ ਚੀਜ਼ ਨਹੀਂ ਆਈ ਉਹਦੀ ਇੱਛਾ ਨਾ ਰੱਖੇ, ਇੱਛਾ ਨਾ ਰੱਖੇ, ਆਵੇ ਆਵੇ, ਨਾ ਆਵੇ ਨਾ ਆਵੇ। ਇਸ ਦੋ ਪ੍ਰਕਾਰ ਦਾ ਸੰਤੋਖ ਹੈ, ਜੋ ਆ ਗਏ ਸੰਤੋਖ ਹੈ, ਸ਼ੁਕਰ ਹੈ, ਵਾਰੀ ਬੜੀ ਕਿਰਪਾ ਹੈ, ਬੜੀ ਖੁਸ਼ੀ ਹੋਈ ਹੈ ਇਸ ਟਿਕਾਣੇ ਨੂੰ, ਨਿਰਹਰੀ ਭਗਤਪੁਰਾ ਨੂੰ ਮਹੰਤ ਪ੍ਰਤਪਾਲ ਸਿੰਘ ਨੇ ਭਲੀ ਪ੍ਰਕਾਰ ਸੰਭਾਲਿਆ ਹੈ ਔਰ ਪੂਰਨ ਸੰਤੋਖ ਵਿੱਚ ਰਹਿ ਰਹੇ ਹਨ। ਸੰਤੋਖੀ ਜੀਵਨ ਹੈ, ਪਦਾਰਥ ਆ ਜਾਣ ਤਾਂ ਵੀ ਆਨੰਦ ਹੈ, ਨਾ ਆਉਣ ਤਾਂ ਵੀ ਆਨੰਦ ਹੈ, ਇਹ ਸੰਤੋਖ ਹੈ। ਇੱਛਾ ਨਹੀਂ ਹੈ, ਕਿਉਂ ਪਲ ਕੀ ਇੱਛਾ ਨਹੀਂ ਬਾਛੇ, ਇੱਛਾ ਨਹੀਂ ਹੈ, ਆ ਜਾਵੇ ਤਾਂ ਹੀ ਠੀਕ ਹੈ, ਨਾ ਆਜ ਤਾਂ ਹੀ ਠੀਕ ਹੈ, ਆ ਗਏ ਤਾਂ ਸ਼ੁਕਰ ਹੈ, ਨਾ ਤਾਂ ਨਾ ਸੀ। ਇਹ ਸੰਤੋਖੀ ਅਵਸਥਾ ਹੈ, ਸੇਵ ਕੀਤੀ ਸੰਤੋਖੀ, ਸੰਤੋਖੀ ਹੀ ਸੇਵਾ ਕਰ ਸਕਦਾ ਹੈ। ਸੇਵਾ ਕਿਹੜੀ ਹੈ? ਇੱਕ ਤਾਂ ਸੇਵਾ ਹੈ ਨਾ ਅਸਥਾਨ ਦੀ ਸੇਵਾ ਕਰਨੀ, ਲੰਗਰ ਚਲਾਉਣੇ, ਆਗ ਦੀ ਸੇਵਾ ਕਰਨੀ, ਭਾਂਡੇ ਮਾਂਜਣੇ, ਝਾੜੂ ਦੇਣੇ, ਦਰੀ ਝਾੜਨੀਆਂ, ਇਹ ਸੇਵਾ ਹੈ। ਇੱਕ ਸੇਵਾ ਹੈ ਵਾਹਿਗੁਰੂ ਦੀ, ਇੱਕ ਸੇਵਾ ਹੈ ਗੁਰੂ ਦੀ, ਇੱਕ ਸੇਵਾ ਹੈ ਗੁਰੂ ਅਸਥਾਨ ਦੀ। ਵਾਹਿਗੁਰੂ ਦੀ ਸੇਵਾ ਕਿਹੜੀ ਹੈ? ਵਾਹਿਗੁਰੂ ਦੀ, ਵਾਹਿਗੁਰੂ ਦੀ ਸੇਵਾ ਹੈ ਹਰ ਸੇਵਾ ਮੁਖ ਅੰਮ੍ਰਿਤ ਨਾਮ। ਮੂੰਹ ਦੇ ਨਾਲ ਅੰਮ੍ਰਿਤ ਵਰਗਾ ਨਾਮ ਜਪਣਾ ਵਾਹਿਗੁਰੂ ਦੀ ਸੇਵਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਸੇਵਾ ਮੁਖ ਅੰਮ੍ਰਿਤ ਨਾਮ, ਹਰੀ ਦੀ ਸੇਵਾ ਹੈ ਮੂੰਹ ਨਾਲ ਅੰਮ੍ਰਿਤ ਵਰਗਾ ਨਾਮ ਜਪਣਾ। ਸੰਤ ਨਿਸ਼ਚਲ ਸਿੰਘ ਮਹਾਰਾਜ ਨੇ ਕੋਈ ਤਾਂ ਕਹਿੰਦਾ ਮਹਾਰਾਜ ਕੋਈ ਸੇਵਾ ਦੱਸੋ, ਤਾਂ ਉਹ ਜਵਾਬ ਦਿੰਦੇ ਸਨ ਸੰਤ ਕੀ ਸੇਵਾ ਨਾਮ ਦਿਹਾਈਏ। ਨਾਮ ਜਪਣਾ ਹੀ ਸੰਤਾਂ ਦੀ ਸੇਵਾ ਹੈ, ਇਹ ਸੇਵਾ ਕਰੋ, ਨਾਮ ਜਪੋ। ਸੇਵ ਕੀਤੀ ਸੰਤੋਖੀ, ਜਿਹਦੇ ਅੰਦਰ ਸੰਤੋਖ ਆ ਗਿਆ ਹੈ ਉਹ ਅਸਲ ਸੇਵਾ ਕਰਦੇ ਹਨ। ਜਿਹਨੇ ਸੱਚੋ ਸੱਚ ਦਿਹਾਇਆ, ਜਿਹਨਾਂ ਨੇ ਸੱਚ ਨੂੰ ਅਪਣਾਇਆ ਹੈ, ਸੱਚ ਦੇ ਸਿਮਰਨ ਕੀਤਾ ਹੈ। ਸੱਚ ਸੱਚ ਦੇ ਦੋ ਰੂਪ ਨੇ, ਤਿੰਨ ਰੂਪ ਨੇ ਗੁਰਬਾਣੀ ਵਿੱਚ। ਇੱਕ ਸੱਚ ਚੱਚੇ ਨੂੰ ਚੱਚਾ ਮੁਕਤਾ, ਇੱਕ ਸੱਚ ਚੱਚੇ ਨੂੰ ਔਂਕੜ, ਇੱਕ ਸੱਚ ਸੱਚ ਚੱਚੇ ਨੂੰ ਸਿਆਰੀ। ਇਹ ਤਿੰਨਾਂ ਵਿੱਚ ਫਰਕ ਹੈ। ਜਿਹੜਾ ਸੱਚ ਚੱਚਾ ਮੁਕਤਾ ਹੈ, ਸੱਚ ਬੋਲਣ ਵਾਲਾ, ਸੱਚ ਝੂਠ ਦੇ ਮੁਕਾਬਲੇ 'ਚ ਸੱਚ। ਜਿਹੜਾ ਸੱਚ ਨੂੰ ਔਂਕੜ ਹੈ ਉਹ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਉਹ ਪਰਮੇਸ਼ਰ ਵਾਸਤੇ ਹੈ, ਬ੍ਰਹਮ ਲਈ ਹੈ, ਉਹ ਨਿਰੰਕਾਰ ਲਈ ਹੈ। ਉਹ ਸੱਚ ਵਾਹਿਗੁਰੂ ਵਾਸਤੇ ਵਰਤਿਆ ਹੈ, ਵਾਹਿਗੁਰੂ ਨੂੰ ਸੱਚ ਕਿਹਾ ਹੈ, ਪਰਮਾਤਮਾ ਨੂੰ ਸੱਚ ਕਿਹਾ ਹੈ। ਆਦਿ ਸੱਚ ਜੁਗਾਦ, ਆਦਿ ਵਿੱਚ ਵੀ ਸੀ, ਚਲ ਕੁਛ ਨਹੀਂ ਸੀ, ਜਦ ਯੁੱਗ ਸ਼ੁਰੂ ਹੋਏ ਉਦੋਂ ਵੀ ਸੀ, ਹੁਣ ਵੀ ਹੈ, ਕੁਛ ਨਹੀਂ ਰਹੇਗਾ। ਐਸਾ ਸਮਾਂ ਵੀ ਆਵੇਗਾ, ਔਰ ਕਈ ਵਾਰੀ ਆਇਆ ਹੈ, ਕਈ ਵਾਰ ਪਸਰਿਓ ਪਾ ਸਾਰਾ, ਕਈ ਵਾਰੀ ਇਹ ਧਰਤੀ ਦਾ ਪਸਾਰਾ ਪਸਰਦਾ ਹੈ, ਖਤਮ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਐਸੇ ਤੂਫਾਨ ਆਉਂਦੇ ਹਨ, ਆਪਣੇ ਜੋ ਸੁਨਾਮ ਆਇਆ ਹੈ ਜਿੱਥੇ ਜਿੱਥੇ ਆਏ ਹੈ ਸਭ ਕੁਝ ਤਬਾਹੀ ਹੋ ਗਈ ਹੈ, ਪਰਲੋਈ ਆ ਗਈ ਹੈ। ਇਸ ਤਰ੍ਹਾਂ ਸਮਾਂ ਆਉਂਦਾ ਕਿ ਸਾਰੀ ਸ੍ਰਿਸ਼ਟੀ ਨਾਸ ਹੋ ਜਾਂਦੀ ਹੈ, ਪਰਲੋ ਆ ਜਾਂਦੀ ਹੈ, ਕੁਛ ਨਹੀਂ ਰਹਿੰਦਾ। ਫਿਰ ਨਵੇਂ ਆਰੰਭ ਹੁੰਦੀ ਹੈ, ਕਈ ਵਾਰ ਪਸਰੋ ਪਸਾਰਾ। ਧਰਤੀ ਦੀ ਉਮਰਾ ਹੈ, ਹਰ ਚੀਜ਼ ਉਮਰਾ ਵਿੱਚ ਹੈ। ਦ੍ਰਿਸ਼ਟ ਮਾਨ ਹੈ ਸਗਲ ਮਿੱਥੇ ਨਾ, ਜੋ ਕੁਛ ਨਜ਼ਰ ਆ ਰਿਹਾ ਸਭ ਨਾਸਵੰਤ ਹੈ। ਧਰਤੀਆਂ ਵੀ, ਸੂਰਜ ਵੀ, ਚੰਦ ਵੀ, ਆਕਾਸ਼ ਵੀ ਸਭ ਨਾਸਵੰਤ ਹਨ, ਬਣਦੇ ਰਹਿੰਦੇ ਹਨ, ਖਤਮ ਹੁੰਦੇ ਰਹਿੰਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਧਰਤੀਆਂ ਜੰਮਦੀਆਂ ਮਰਦੀਆਂ ਰਹਿੰਦੀਆਂ ਹਨ, ਕਈ ਵਾਰ ਪੱਲੋ ਆਈ ਵੀ ਆਵੇਗੀ। ਉਹ ਸੱਚ ਰਹੇਗਾ, ਆਦ ਸੱਚ, ਜੋ ਆਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਸੇਵਕ ਕੀਤੀ ਸੰਤੋਖੀ, ਸੰਤੋਖੀਆਂ ਨੇ ਅਸਲ ਸੇਵਾ ਕੀਤੀ ਹੈ, ਨਾਮ ਜਪਣ ਵਾਲੀ, ਨਾਮ ਦੇ ਪ੍ਰਚਾਰ ਵਾਲੀ, ਸੱਚੋ ਸੱਚ ਦਿਆਇਆ, ਜਿਨ੍ਹਾਂ ਨੇ ਸੱਚ ਨੂੰ ਹੀ ਦਿਆਇਆ ਹੈ, ਸੱਚ ਨਾਲ ਜੁੜੇ ਹਨ। ਉਹਨੇ ਮਨ ਦੇ ਪੈਰ ਨਾ ਰੱਖਿਓ, ਉਹਨਾਂ ਨੇ ਮੰਦ ਪਾਸੇ, ਬੁਰੇ ਪਾਸੇ ਪੈਰ ਰੱਖੇ ਨਹੀਂ ਹੈ, ਬੁਰਾਈ ਵਾਲੇ ਪਾਸੇ ਪੈਰ ਹੀ ਨਹੀਂ ਰੱਖਿਆ। ਉਹਨੇ ਮਨ ਦੇ ਪੈਰ ਰੱਖਿਓ, ਕਰ ਸੁਕਰਤ ਧਰਮ ਕਮਾਇਆ। ਸੁਕਰਤ ਕਰਕੇ, ਸ੍ਰੇਸ਼ਟ ਕਰਮ ਕਰਕੇ, ਚੰਗੇ ਕਰਮ ਕਰਕੇ, ਸ਼ੁਭ ਕਰਮ ਕਰਕੇ ਧਰਮ ਕਮਾਇਆ ਹੈ, ਧਰਮ ਦੀ ਕਮਾਈ ਕੀਤੀ ਹੈ, ਸੱਚ ਦੀ ਕਮਾਈ ਕੀਤੀ ਹੈ। ਉਹਨੀ ਦੁਨੀਆਂ ਤੋੜੇ ਬੰਧਣਾ, ਉਹਨਾਂ ਨੇ ਦੁਨੀਆਂ ਦੇ ਤਾਲੂ ਬੰਧਣ ਤੋੜ ਲਏ ਨੇ, ਦੁਨੀਆਂ ਨਾਲ ਬੰਧਨ ਨਹੀਂ ਰੱਖਦੇ, ਬੰਧਨ ਤੋੜ ਲੈਂਦੇ ਹਨ, ਬੰਨੇ ਨਹੀਂ ਦੁਨੀਆਂ ਦੇ ਨਾਲ। ਬੰਧਨ 'ਚ ਨਹੀਂ ਪੈਂਦੇ, ਸੰਸਾਰੀ ਧੰਦਿਆਂ ਦੇ ਅੰਦਰ, ਸੰਸਾਰੀ ਜੀਵਾਂ ਦੇ ਵਾਂਗ ਉਹ ਪਕੜ 'ਚ ਨਹੀਂ ਹੁੰਦੇ, ਖਿੱਚ ਨਹੀਂ ਹੁੰਦੀ। ਦੁਨੀਆਂ ਤੋੜੇ ਬੰਧਨਾ, ਜੋ ਦੁਨੀਆਂ ਵਿੱਚ ਬੰਧਨ ਹਨ, ਕਾਮ ਕ੍ਰੋਧ ਮੋਹ ਲੋਭ ਮੋਹ ਹੰਕਾਰ ਆਦਿ, ਉਹ ਤੋੜ ਦਿੱਤੇ ਹਨ। ਸਭ ਤੋਂ ਵੱਡਾ ਬੰਧਨ ਹੈ ਮੋਹ ਦਾ, ਇਹ ਮੇਰੀ ਚੀਜ਼ ਹੈ, ਉਹ ਤੋੜ ਦਿੰਦੇ ਨੇ ਬੰਧਨ, ਮੇਰਾ ਕੁਛ ਨਹੀਂ ਹੈ। ਸਰੀਰ ਦਾ ਮੋਹ ਵੀ ਨਹੀਂ ਹੁੰਦਾ, ਹੁਣ ਦੁਨੀਆਂ ਤੋੜੇ ਬੰਧਨਾ, ਬੰਧਨ ਤੋੜ ਦਿੰਦੇ ਹਨ। ਬਾਬਾ ਜਗਤਾ ਸਾਹਿਬ ਮਹਾਰਾਜ ਮਹਾਂਪੁਰਖ ਕੈਸੇ ਬੰਧਨ ਤੋੜੇ ਹੋਏ ਹਨ, ਬਾਹਰ ਬੈਠੇ ਹਨ, ਅੱਧੀ ਰਾਤ ਦਾ ਵਿਹਲਾ ਹੈ, ਸਿਮਰਨ ਕਰ ਰਹੇ ਨੇ ਸਿਮਰਨ। ਚੋਰ ਆ ਗਏ, ਚੋਰ ਕਹਿੰਦੇ ਬਾਬਾ ਸਾਨੂੰ ਭੁੱਖ ਲੱਗੀ ਹੈ, ਸਾਨੂੰ ਰੋਟੀਆਂ ਖਵਾ, ਚੰਗਾ ਆ ਮੇਰੇ ਨਾਲ, ਰੋਟੀ ਖਵਾਵਾਂ। ਨਹੀਂ ਜਾਣੇ ਸ਼ਹਿਰ ਨਹੀਂ ਆਉਣਾ, ਇੱਥੇ ਬੈਠੇ ਹਾਂ, ਇੱਥੇ ਰੋਟੀ ਲਿਆ ਦੇ, ਚੰਗੀ ਥਾਈ ਲਿਆ ਦਿੰਦਾ, ਬੈਠੋ ਤੁਸੀਂ। ਚੋਰਾਂ ਨੂੰ ਬਿਠਾ ਕੇ ਬਾਹਰ ਰੇ ਦੇ ਟਿੱਬੇ 'ਤੇ ਬਾਬਾ ਜਗਤ ਆ ਗਿਆ, ਲੰਗਰ ਵਿੱਚ ਰੋਟੀਆਂ ਚੁੱਕੀਆਂ, ਦਾਲ ਚੁੱਕੀ, ਅਚਾਰ ਚੁੱਕਿਆ, ਲੈ ਗਏ ਪਾਣੀ, ਲੈ ਗਏ ਰੋਟੀਆਂ ਖਵਾਈਆਂ ਚੋਰਾਂ ਨੂੰ। ਅਤੇ ਉਹਨਾਂ ਚੋਰਾਂ ਕੀ ਕੀਤਾ, ਰੋਟੀਆਂ ਖਾ ਕੇ ਬਾਬਾ ਜਗਤ ਦੇ ਕੋਲੋਂ ਅਤੇ ਆ ਕੇ ਟਿਕਾਣੇ ਦੀ ਜੋ ਗਊਆਂ ਇੱਥੇ ਜਿਵੇਂ ਰੱਖੀ ਨੇ, ਮਹੰਤ ਪ੍ਰਤਪਾਲ ਸਿੰਘ 40-50 ਗਊ ਹੈ, ਬਾਬੇ ਜਗਤ ਦੇ ਵੇਲੇ 500 ਗਊ ਹੁੰਦੀ ਸੀ ਟਿਕਾਣੇ ਦੀ। ਤਾਂ ਕੁਛ ਗਾਵਾਂ ਪੋਖਰੀਆਂ ਬਣੀਆਂ ਸਨ ਜਿਹੜੀਆਂ ਦੁੱਧ ਦੇਣ ਵਾਲੀਆਂ, ਤਾਂ ਉਹ ਗਊਆਂ ਖੋਲ੍ਹ ਕੇ ਲੈ ਗਏ ਬਾਬੇ ਜਗਤ ਦੇ ਗਊ ਚੋਰ। ਦਿਨ ਹੋਇਆ ਤਾਂ ਬੱਚਿਆਂ ਨੇ ਵੇਖਿਆ ਸਾਰੀ ਮਾਵਾਂ ਕੋਨੇ ਰੌਲਾ ਪਾਸਦਾ, ਬਾਬਾ ਜਗਦਾ ਜੀ ਆ ਗਏ। ਪੁੱਛਿਆ ਸੇਵਕਾਂ ਨੂੰ, ਬੱਚੇ ਰੌਲਾ ਕਿਉਂ ਪਾਉਂਦੇ ਨੇ? ਬਾਈ ਦੇ ਮਾਵਾਂ ਨੂੰ ਚੋਰ ਲੈ ਗਏ ਨੇ। ਅੱਛਾ, ਮਾੜੀ ਗੱਲ ਕੀਤੀ ਹੈ, ਪਰ ਇੱਕ ਤਾਂ ਇਹ ਬੱਚੇ ਔਖੇ ਹੋ ਰਹੇ ਨੇ ਮਾਵਾਂ ਤੋਂ ਬਗੈਰ, ਇਹ ਵੀ ਰੋ ਰਹੇ ਨੇ, ਅਤੇ ਜਿਹੜੇ ਚੋਰ ਲੈ ਗਏ ਨੇ ਉਹਦਾ ਕੰਮ ਨਹੀਂ ਬਣਨਾ, ਦੁੱਧ ਨਹੀਂ ਮਿਲਣਾ ਉਹਨਾਂ ਨੂੰ, ਬਗੈਰ ਬੱਚਿਆਂ ਦੇ ਗਾਈਆਂ ਦੁੱਧ ਨਹੀਂ ਦੇਣਾ। ਇੰਝ ਕਰੋ, ਸੇਵਾਦਾਰਾਂ ਨੂੰ ਕਿਹਾ ਕਿ ਬੱਚੇ ਉੱਥੇ ਪਹੁੰਚਾਓ ਜਿੱਥੇ ਗਾਂ ਗਾਈਆਂ ਲੈ ਗਏ ਨੇ ਚੋਰ, ਬੱਚੇ ਪਹੁੰਚਾਓ ਸੱਤ ਵਜੇ। ਤੋਂ ਸੇਵਾਦਾਰ ਬੱਚੇ ਚੁੱਕ ਲਏ, ਚੋਰ ਦੇ ਘਰ ਸਨ ਬਾਰ ਬਾਰ ਜੰਗਲ ਵਿੱਚ, ਦੂਰ ਜਾ ਕੇ ਛੱਡਤੇ ਬੱਚੇ, ਅਤੇ ਬੱਚੇ ਦੌੜਦੇ ਗਏ ਜਾਂ ਮਾਵਾਂ ਨੂੰ ਮਿਲੇ। ਮਾਂ ਦੂਰ ਵੇਖਿਆ ਸਾਰੇ ਬੱਚੇ ਆ ਗਏ, ਖੁਸ਼ ਹੋ ਗਈਆਂ, ਬੱਚੇ ਲਾ ਕੇ ਚੁੰਘਣ ਲੱਗ ਪਏ। ਚੋਰਾਂ ਵੇਖਿਆ ਇਹ ਬੱਚੇ ਕਿੱਥੋਂ ਆ ਗਏ ਨੇ, ਅਸੀਂ ਕਦੀ ਗਾਈਆਂ ਲੈ ਆਏ ਸਾਂ, ਬੱਚੇ ਲੈ ਨਹੀਂ ਆਏ, ਬੱਚੇ ਕਿੱਥੋਂ ਆ ਗਏ ਨੇ? ਤੋ ਦੇਖਿਆ ਘਰ ਵਾਲੀਆਂ ਨੇ ਕਿ ਸੰਤ ਛੱਡ ਗਏ ਨੇ ਬੱਚੇ, ਉਹ ਜਾਂਦੇ ਪਏ ਨੇ ਛੱਡ ਕੇ ਬੱਚਿਆਂ ਨੂੰ। ਚੋਰਾਂ ਸੋਚਿਆ ਦੇਖੋ ਐਸੇ ਬੰਦੇ ਵੀ ਹਨ, ਸਾਨੂੰ ਰੋਟੀਆਂ ਵੀ ਖਵਾਈਆਂ ਨੇ, ਅਸੀਂ ਉਹਨਾਂ ਦੀ ਬੱਚੇ ਉਹਨਾਂ ਦੀ ਗਾਈਆਂ ਚੋਰੀ ਕਰ ਲਿਆ ਆਇਆ, ਅਤੇ ਵੇਖੋ ਬੱਚੇ ਛੱਡ ਕੇ ਗਏ ਨੇ, ਐਸੇ ਬੰਦੇ ਵੀ ਹਨ। ਬੱਚੇ ਲਏ ਨਾਲ ਗਾਈਆਂ ਲਈਆਂ ਆਏ ਕਿ ਬਾਬਾ ਜੀ ਸਾਨੂੰ ਮਾਫ਼ ਕਰ ਦਿਉ, ਆਪਣੀ ਗਾਈਆਂ ਵੀ ਲਓ ਬੱਚੇ ਵੀ ਲਓ, ਸਾਨੂੰ ਮਾਫ਼ ਕਰ ਦਿਉ, ਸਾਨੂੰ ਬੜੀ ਭਾਰੀ ਭੁੱਲ ਹੋਈ ਹੈ, ਸਾਨੂੰ ਗਲਤੀ ਹੋਈ ਹੈ। ਬਾਬਾ ਜਗਤਾ ਕਹਿੰਦੇ ਨੇ ਗੁਰਮੁਖੋ, ਇਹ ਗਾਈਆਂ ਤੁਹਾਡੇ ਵਾਸਤੇ ਹੀ ਹਨ, ਇਹ ਬੱਚੇ ਸਾਰੇ ਸਾਂਝੇ ਹੁੰਦੇ ਨੇ, ਤੁਹਾਡੇ ਬੱਚੇ ਹੋਏ ਸਾਰੇ ਬੱਚੇ ਦੁੱਧ ਪੀਣ ਵਾਸਤੇ, ਬੱਚੇ ਦੁੱਧ ਪੀਣ ਲਈ ਗਾਈਆਂ ਹਨ, ਅਤੇ ਬੱਚੇ ਦੁੱਧ ਪੀਣਗੇ ਤੁਸੀਂ ਲੈ ਜਾਓ ਗਾਈਆਂ, ਸਾਡੇ ਕੋਲ ਬਥੇਰੀਆਂ ਨੇ ਹੋਰ ਆ ਜਾਣਗੀਆਂ। ਕਹਿੰਦੇ ਨਹੀਂ ਮਹਾਰਾਜ, ਇਹ ਵਾਪਸ ਲਓ, ਵਾਪਸ ਲਓ, ਸਾਨੂੰ ਗਲਤੀ ਹੋ ਗਈ ਹੈ, ਸਾਨੂੰ ਘਰ ਵਾਲੇ ਕਹਿੰਦੇ ਨੇ ਤੁਹਾਨੂੰ ਨੁਕਸਾਨ ਹੋਵੇਗਾ, ਅੱਗੇ ਇੱਕ ਵਾਰੀ ਐਸਾ ਕੀਤਾ ਸੀ ਘਰ ਅੱਗ ਲੱਗ ਗਈ ਸੀ, ਸਾਨੂੰ ਮਾਫ਼ ਕਰੋ, ਆਪਣੇ ਗਾਈਂ ਵਾਪਸ ਲਓ। ਬਾਬਾ ਜਗਦਾ ਕਹਿਣ ਲੱਗੇ ਹੁਣ ਗਾਈਂ ਵਾਪਸ ਤਾਂ ਲੈਂਦੇ ਹਾਂ ਜੇ ਪ੍ਰਣ ਕਰੋ ਅੱਜ ਤੋਂ ਬਾਅਦ ਚੋਰੀ ਨਹੀਂ ਕਰੋਗੇ। ਜ਼ਮੀਨਾਂ ਹਨ, ਖੇਤੀ ਕਰੋ, ਕੋਈ ਹੋਰ ਕੰਮ ਕਰੋ, ਕਮਾਈ ਕਰਕੇ ਖਾਓ, ਚੋਰੀ ਛੱਡ ਦਿਓ। ਸਾਧ ਬਚਨ ਚੋਰੀ ਛੱਡਤੀ, ਇਸ ਤਰ੍ਹਾਂ ਉਹਨਾਂ ਨੇ ਚੋਰੀ ਛਡਾ ਦਿੱਤੀ। ਦੁਨੀਆ ਉਹਨੇ ਦੁਨੀਆ ਤੋੜੇ ਬੰਧਨਾ, ਦੁਨਿਆਵੀ ਕੰਮਾਂ ਤੋਂ ਬੰਧਨਾਂ ਤੋਂ ਆਪਣਾ ਸੰਬੰਧ ਤੋੜਿਆ ਹੋਇਆ ਹੈ, ਸੱਚ ਨਾਲ ਜੁੜੇ ਹਨ ਅਤੇ ਸੱਚ ਨਾਲ ਜੋੜਦੇ ਹਨ। ਅੰਨ ਪਾਣੀ ਥੋੜ੍ਹਾ ਖਾਇਆ, ਥੋੜ੍ਹਾ ਖਾਂਦੇ ਹਨ, ਥੋੜ੍ਹਾ ਸੌਂਦੇ ਹਨ। ਮੈਂ ਰਾਤ ਕਹਿ ਰਿਹਾ ਸੀ ਮਹੰਤ ਪ੍ਰਤਪਾਲ ਸਿੰਘ ਨੂੰ, ਤੁਸੀਂ ਮਨ ਭੁੱਖਾ ਮਾਰ ਦਿੰਦੇ ਹੋ, ਤੁਹਾਡਾ ਬੈਠਣਾ ਰੋਟੀ ਖਾਣ ਇਕੱਠੇ ਬੈਠੀਏ ਨਾ, ਇੱਕ ਫੁਲਕਾ ਖਾਂਦੇ ਹੋ ਅੱਧਾ ਫੁਲਕਾ, ਮੈਨੂੰ ਬਸ ਬੰਦ ਕਰਨਾ ਪੈਂਦਾ, ਮੈਂ ਭੁੱਖਾ ਰਹਿ ਜਾਂਦਾ, ਬਹੁਤ ਥੋੜ੍ਹਾ ਖਾਂਦੇ ਨੇ, ਬਹੁਤ ਥੋੜ੍ਹਾ। ਬੜੀ ਅੱਛੀ ਗੱਲ ਹੈ, ਇਹ ਸਾਧੂ ਦੀ ਨਿਸ਼ਾਨੀ ਹੈ, ਥੋੜ੍ਹਾ ਖਾਣਾ, ਥੋੜ੍ਹਾ ਸੋਣਾ, ਇਹ ਵਰਤ ਹੈ, ਰੋਜ਼ ਦਾ ਵਰਤ ਹੈ। ਅਲਪ ਆਹਾਰ, ਸੁਲਭ ਸੇ ਨਿੰਦਰਾ, ਦਇਆ, ਖਮਾ, ਤਰਪ੍ਰੀਤ, ਇਹ ਵੀ ਵਰਤ ਨਿਭਾਏ ਬੋ ਹੋਏਗੋ ਤ੍ਰਿਗੁਣਾਤੀਤ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਦਇਆ ਰੱਖ ਦਇਆ ਕਰਨੀ ਅਤੇ ਮਾਫ਼ ਕਰ ਦੇਣਾ, ਕਿਸੇ ਦੀ ਗਲਤੀ ਹੋਵੇ ਮਾਫ਼ ਕਰ ਦੇਣਾ। ਮਾਫ਼ ਕਰ ਦੇਣਾ ਬੜੀ ਵੱਡੀ ਸ਼ਕਤੀ ਹੈ, ਬਹੁਤ ਵੱਡੀ ਸ਼ਕਤੀ ਹੈ। ਬਦਲਾ ਲੈ ਸਕਦਾ ਹੋਵੇ और माफ कर देवे, बड़ी बड़ी शक्ति है। दया क्षमा दा प्रीत, हरेक नाल प्रीत करनी, ये वर्त होना चाहिए है। हुण दुनिया तोड़े बंधन आन, पानी थोड़ा खाया, बंधन बंधन तोड़े हुए ने, थोड़ा खाते हैं, थोड़ा ही सौंदे हैं। तू बख्शीश ही अगला, उन्होंने तेरी बड़ी बख्शिश होती है, बहुत बख्शिश, अगला मतलब बहुता, तो बड़ा बख्शीश है, बड़ी कृपा करने वाला है, बख्शा करना है। तो देवे चढ़े सवाया, जैसा प्रति तू देंदा है, तो चढ़िया गल होंदिया ने, सवाया सवाया देंदा है, बहुत बहुत देंदा है, बड़ी बख्शा करता है, बड़ी मेहर करता है। वड्याई वड्डा पाया, तेरी वड्याई करन करके ही वड्डा जा परमात्मा पाया जा सकता है, तेरी वड्याई करके ही। गुरु नानक साहब बैठे ने दिल्ली जमुना के किनारे, अमृत वेला होया, गुरु नानक साहब ने कीर्तन शुरू कर दिता, कीर्तन हो रहा है, इकले बैठे ने, एक मरदाना है, एक मैंने बाला है, होर को बंदे ही नहीं है। तो थोड़ी दूर आवाज आई एक बंदे दी, हाय मर गया, हाय मर गया, हाय मर गया, हाय मर गया, मेरी मदद करो, हाय मर गया। तो गुरु नानक साहब ने कीर्तन बंद कर दिता, आखिर बालिया पता करके आ, ये बंदा कौन बोल रहा है, क्यों रो रहा है, इन्हें की होया है। तो भाई बाला गया, पता करके आया कि महाराज एक हाथी है, तो हाथी का मुहावत है, चलाने वाला हाथी, हाथ ड्राइवर मुहावत कहते ने, इतने पानी पलान लियाया है, तट ते पानी पिलाए हाथी नू, ते हाथी है बादशाह दा, इब्राहिम बादशाह है, उसका हाथी है, तो मर गया, तो रो रहा है, मावत हो रहा है। तो गुरु नानक साहब कहते जाते कहो, हाथी बादशाह दा है, मर गए तनु के, तू के रोंदा है। वह मावत कह लगा, मैं हाथी नहीं रोंदा, मैं तो रोजी रोना, मेरी रोजी खत्म हो गई, हूँ बादशाह हाथी और लवे ना लवे, मैं रखे ना रखे की पता है, मेरी रोजी सी, मैं दरख्वास्त मिलती सी, हाथी चलांदा सा, मैं तो रोजी रोना, हाथी नहीं रोंदा। तो गुरु नानक उठ के आ गए, वो समझा लगे कि वेख, रोजी देन वाला वाहगुरु है, एक दर बने सौ दर खोले, एक दरवाजा बंद होंदा सौ खोल देंदा है। नानक चिंता मत करो, चिंता तिसी है, जल में जन तो पाए के तेना बे रोजी दे, रोजी देवेगा, पर उसनू धीरज ना आवे, रोई जावे, रोई जावे, रोई जावे। तो फिर गुरु नानक कह लगे महावत नू, जे तेरा हाथी जिंदा हो जावे तो फिर तू खुश हो जाएगा। कह हाँ जी, बड़ी कृपा, तो रब दे फकीर हो, रब दे प्यारे हो, अल्लाह दे प्यारे हो, खुदा दा वास्ते मेरे हाथी जिवा दो। तो गुरु नानक ने कहा, बालिया लिया पानी, नदी चो पानी लिया, छटा मारिया, तो हाथी उठ के बह गया, खड़ा हो गया, नवर न हो गया। इस महावत ने पहले स्नेह भेजा सी इब्राहिम लोधी ने बादशाह नू, कि तेरा हाथी मर गया है, जमने तट ते पानी पीना पीता, तो बंदे आए बादशाह दे, हाथी खड़ा, कह तू सुना भाई हाथी मर गए, हाथी तो खड़े हुए, कहते मैं झूठ नहीं बोलता, खुदा जानता है ਹਾਥੀ ਮਰ ਗਿਆ ਸੀ, ਮੈਂ ਰੋ ਰਿਹਾ ਸੀ, ਉਹ ਬਠਿੰਡੇ ਫਕੀਰ ਰੱਬ ਦੇ ਪਿਆਰੇ ਇਹਨਾਂ ਫਕੀਰਾਂ ਨੂੰ ਤਰਸ ਆਇਆ। ਇਹਨਾਂ ਫਕੀਰਾਂ ਨੇ ਆ ਕੇ ਹਾਥੀ ਜਵਾ ਦਿੱਤਾ ਹੈ, ਮਰ ਗਿਆ ਸੀ। ਅੱਛਾ, ਜਾ ਕੇ ਦੱਸਿਆ ਨੌਕਰਾਂ ਨੇ ਬਾਦਸ਼ਾਹ ਨੂੰ, ਇਬਰਾਹਿਮ ਲੋਧੀ ਨੂੰ, ਹਾਥੀ ਤਰ ਮਰ ਗਿਆ ਸੀ, ਪਰ ਉੱਥੇ ਫਕੀਰ ਬੈਠੇ ਨੇ, ਉਹਨਾਂ ਫਕੀਰਾਂ ਨੇ ਹਾਥੀ ਜਵਾ ਦਿੱਤਾ ਹੈ। ਤਾਂ ਬਾਦਸ਼ਾਹ ਕਹਿੰਦੇ ਕਿਹੜਾ ਫਕੀਰ ਇਹਦੇ ਜ਼ਮਾਨੇ ਵਿੱਚ ਮੋਇਨ ਜਵਾ ਦੇਵੇ, ਚਲ ਵੇਖੀ ਤਾਂ ਸਹੀ। ਤਾਂ ਬਾਦਸ਼ਾਹ ਆਪ ਆਇਆ, ਇਬਰਾਹਿਮ ਲੋਧੀ, ਮਜਨੂੰ ਦਾ ਟਿੱਲਾ ਹੈ, ਗੁਰਦੁਆਰਾ ਹੈ, ਜਮੁਨਾ ਦੇ ਕਿਨਾਰੇ ਬੈਠੇ ਗੁਰੂ ਨਾਨਕ ਕੀਰਤਨ ਕਰ ਰਹੇ ਹਨ। ਬਾਦਸ਼ਾਹ ਤੇ ਖੜਾ ਹੋ ਗਿਆ ਤੇ ਕਹਿੰਦਾ ਹੈ, ਫਕੀਰੋ, ਇਹ ਤੋਂ ਸ਼ਾਇਦ ਜਿੱਦਾਂ ਕੀਤਾ ਹੈ, ਹਾਥੀ ਮਰ ਗਿਆ ਸੀ, ਮੇਰਾ ਮੌਤ ਕਹਿੰਦਾ ਸੀ, ਤੁਸੀਂ ਜਿੱਦਾਂ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਾਰੇ ਰਾਖੇ ਇੱਕ ਆਪ, ਮਾਰ ਸਕੇ ਪਿਛੇ ਨਾ ਹੀ ਹਾਥ, ਮਾਰਨ ਵਾਲਾ ਵੀ ਉਹੀ ਹੈ ਅਤੇ ਬਚਾਉਣ ਵਾਲਾ ਵੀ ਉਹੀ ਹੈ, ਜਵਾਉਣ ਵਾਲਾ ਵੀ ਉਹੀ ਹੈ ਅਤੇ ਮਰਨ ਵਾਲਾ ਵੀ ਉਹੀ ਹੈ। ਬਾਦਸ਼ਾਹ ਕਹਿੰਦਾ ਨਹੀਂ, ਮੇਰਾ ਮਹਾਦ ਕਹੇ ਤੁਸੀਂ ਜਵਾਇਆ, ਤੁਸੀਂ ਕਾਬਲ ਫਕੀਰ ਹੋ, ਮੈਂ ਤਾਂ ਤੁਹਾਨੂੰ ਮੰਨਾਂਗਾ ਕਾਬਲ ਫਕੀਰ, ਹਾਥੀ ਮੁੜ ਕੇ ਮਾਰ ਦਿਓ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੱਸ ਕੇ, ਜੇ ਬਾਦਸ਼ਾਹ ਜੇ ਤੇਰੀ ਐਸੀ ਇੱਛਾ ਹੈ ਤਾਂ ਐਸੀ ਹੋ ਜਾਵੇਗਾ, ਤੇਰੀ ਭਾਵਨਾ ਹੈ ਐਸੀ ਹੋ ਜਾਵੇਗਾ। ਕਹਿਣ ਦੀ ਦੇਰ ਹਾਥੀ ਡਿੱਗੇ ਤਾਂ ਮਰ ਗਿਆ। ਅਤੇ ਬਾਦਸ਼ਾਹ ਕਹਿੰਦੇ ਮਰ ਗਿਆ, ਬਾਕੀ ਕਾਬਲ ਫਕੀਰ ਹੈ, ਤੂੰ ਪੂਰਨ ਫਕੀਰ ਹੈ, ਤੂੰ ਰੱਬ ਰੂਪ ਹੈ, ਹੁਣ ਮੈਂ ਤੈਨੂੰ ਕਾਮਲ ਫਕੀਰ ਤਾਂ ਮੰਨਾਂਗਾ, ਪੈਗੰਬਰ ਤਾਂ ਮੰਨਾਂਗਾ, ਜੇ ਹੁਣ ਮੁੜ ਕੇ ਤੇ ਜਵਾ ਦੇਵਾਂ ਹਾਥੀ ਤਾਂ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਹੁਣ ਇਸ ਨੂੰ ਖੁਦਾ ਹੀ ਨਹੀਂ ਜਵਾ ਸਕਦਾ। ਕਿਉਂ? ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਖੁਦਾ ਦੇ ਮਾਰੇ ਨੂੰ ਫਕੀਰ ਜਵਾ ਸਕਦਾ ਹੈ, ਫਕੀਰ ਦੇ ਮਾਰੇ ਖੁਦਾ ਨਹੀਂ ਜਵਾ ਸਕਦਾ। ਖੁਦਾ ਦੇ ਮਾਰੇ ਨੂੰ ਫਕੀਰ ਜਵਾ ਸਕਦਾ ਹੈ, ਫਕੀਰ ਦੇ ਮਾਰੇ ਨੂੰ ਖੁਦਾ ਨਹੀਂ ਜਵਾ ਸਕਦਾ। ਸੰਤ ਕੇ ਹੱਥੇ ਕੋ ਰੱਖਿਆ ਨਾ ਕੋਏ, ਵਡਿਆਈ ਵੱਡਾ ਪਾਇਆ, ਜਿਹਨੇ ਵਡਿਆਈ ਕੀਤੀ ਹੈ ਵੱਡੇ ਪਰਮਾਤਮਾ ਨੇ ਪਾ ਲਿਆ। ਵੱਡਾ ਕੌਣ ਹੈ? ਵੱਡਾ ਸਾਹਿਬ, ਉੱਚਾ ਥਾ, ਉੱਚੇ ਉੱਪਰ ਉੱਚਾ ਨਾਮ, ਜਿਹਨਾਂ ਕੋਲ ਨਾਮ ਹੈ ਉਹ ਸਭ ਤੋਂ ਉੱਚੇ ਨੇ, ਉਹਨੂੰ ਬਰਾਬਰੀ ਪ੍ਰਾਪਤ ਹੁੰਦੀ ਹੈ। ਵਡਿਆ ਕਰਕੇ ਵੱਡੇ ਪਰਮਾਤਮਾ ਨੇ ਪਾਇਆ ਜਾ ਸਕਦਾ ਹੈ। ਵਡਿਆਈ ਕਰੀਏ, ਨਾਮ ਜਪੀਏ, ਜਿਸ ਕਰਕੇ ਲੋਕ ਸੁਖੀ ਪਰ ਲੋਕ ਸਵੇਲੇ, ਨਾਨਕ ਹਰ ਪ੍ਰਭ ਬੋਲਾਂ ਚੁੱਕਾ ਮਾਪ ਤੋਂ ਸਾਧ ਸੰਗਤ ਜੀਓ, ਬੜੀ ਕਿਰਪਾ ਹੋਈ ਹੈ, ਚਾਰ ਪੰਜ ਦਿਨ ਸਵੇਰੇ ਸ਼ਾਮ ਸਤਸੰਗ ਹਲ ਕੇ ਕੀਤਾ ਹੈ। ਕਈ ਗੱਲ ਐਸੀ ਹੋ ਜਾਂਦੀ ਜੇ ਬੰਦੇ ਚੰਗੇ ਲੱਗਦੀਆਂ, ਜੇ ਸਾਰਤ ਗਿਆਨ 'ਚ ਐਸਾ ਮੁੱਲ ਹੁੰਦਾ ਹੈ ਕਿ ਮੈਨੂੰ ਕਿਹਾ ਜਾ ਰਿਹਾ, ਪਰ ਹੁੰਦਾ ਨਹੀਂ। ਅਗਰ ਐਸੀ ਕੰਮ ਗਲਤ ਹੋਵੇ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।